SBS ਪੰਜਾਬੀ ਤੋਂ ਡਾਊਨਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪੂਰਾ ਪ੍ਰੋਗਰਾਮ ਕਿਵੇਂ ਸੁਣ ਸਕਦੇ ਹੋ, ਇਸ ਬਾਰੇ ਜਾਣਕਾਰੀ ਹਾਸਲ ਕਰੋ ਸਾਡੀ ਵੈਬਸਾਈਟ ਤੋਂ www.sbs.com.au/punjabi। ਹੁਣ ਤੁਹਾਡੀ ਮੁਲਾਕਾਤ ਕਰਵਾਉਣ ਲੱਗੇ ਹਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਹਾਲ ਹੀ ਵਿੱਚ ਸਥਾਪਿਤ ਕੀਤੇ ਗਏ ਅਜਾਇਬ ਘਰ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦੇ ਇੱਕ ਪ੍ਰਬੰਧਕ ਨਾਲ। ਇਹਨਾਂ ਨਾਲ ਗੱਲ ਕਰਨ ਲਈ ਮੈਂ ਤਕਰੀਬਨ 2 ਮਹੀਨਿਆਂ ਤੋਂ ਲਗਾਤਾਰ ਯਤਨਸ਼ੀਲ ਰਹੀ ਹਾਂ, ਕਿਉਂਕਿ ਇਹਨਾਂ ਦੀ ਕਲੈਕਸ਼ਨ ਵਿੱਚ ਆਸਟ੍ਰੇਲੀਆ ਨਾਲ ਸੰਬੰਧਿਤ ਇੱਕ ਬੜੀ ਅਨਮੋਲ ਵਸਤ ਹੈ। ਉਹਨਾਂ ਕੋਲ ਇੰਡੀਅਨ ਐਨਜ਼ੈਕ ਗਣੇਸ਼ਾ ਸਿੰਘ ਦੇ 2 ਮੈਡਲ ਹਨ। ਅਸੀਂ SBS ਪੰਜਾਬੀ ਪ੍ਰੋਗਰਾਮ ਜ਼ਰੀਏ ਤੁਹਾਨੂੰ ਕਈ ਵਾਰ ਦੱਸ ਚੁੱਕੇ ਹਾਂ ਕਿ ਵਰਲਡ ਵਾਰ 1 ਦੌਰਾਨ ਜਦ ਆਸਟ੍ਰੇਲੀਆ ਤੋਂ ਹਜ਼ਾਰਾਂ ਸੈਨਿਕ ਏਸ਼ੀਆ ਤੇ ਯੂਰਪ ਵੱਲ ਗਏ ਸਨ, ਤਾਂ ਆਸਟ੍ਰੇਲੀਅਨ ਸੈਨਾ ਵਿੱਚ 7 ਇਹੋ ਜਿਹੇ ਸੈਨਿਕ ਵੀ ਸਨ ਜਿਨ੍ਹਾਂ ਦਾ ਭਾਰਤੀ ਮੂਲ ਸੀ। ਅਤੇ ਪਤਾ ਨਹੀਂ ਤੁਸੀਂ ਇਸ ਨੂੰ ਹੈਰਾਨਕੁਨ ਗੱਲ ਮੰਨੋ ਜਾਂ ਨਾ ਮੰਨੋ, ਪਰ ਸਾਰਿਆਂ ਦੇ ਇੱਕੋ ਹੀ ਸਰਨੇਮ ਸੀ, ਸਿੰਘ। ਤੁਹਾਡੀ ਯਾਦ ਤਾਜ਼ਾ ਕਰਵਾਉਣ ਲਈ ਮੈਂ ਦੁਹਰਾ ਦਿੰਦੀ ਹਾਂ ਕਿ ਇਹਨਾਂ 7 ਦੇ ਨਾਂ ਸਨ: 33rd ਬਟਾਲੀਅਨ ਵਿੱਚ ਦੇਵੀ ਸਿੰਘ, 3rd ਲਾਈਟ ਹਾਰਸ ਵਿੱਚ ਸਰਦਾਰ ਸਿੰਘ ਅਤੇ ਦਿਸੰਦਾ ਸਿੰਘ, 10th ਬਟਾਲੀਅਨ ਵਿੱਚ ਗਣੇਸ਼ਾ ਸਿੰਘ, 54th ਬਟਾਲੀਅਨ ਵਿੱਚ ਗੁਰਬਚਨ ਸਿੰਘ, 13th ਬਟਾਲੀਅਨ ਦੇ ਹਜ਼ਾਰਾ ਸਿੰਘ ਅਤੇ 43rd ਬਟਾਲੀਅਨ ਦੇ ਸਰਨ ਸਿੰਘ। ਸਰਨ ਸਿੰਘ ਇੱਕੋ ਇੱਕ ਇੰਡੀਅਨ ਐਨਜ਼ੈਕ ਸਨ ਜਿਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਵਿੱਚ ਸ਼ਹਾਦਤ ਪਾਈ, ਅਤੇ ਬਾਕੀ 6 ਇੰਡੀਅਨ ਐਨਜ਼ੈਕਸ ਹੋਰਨਾਂ ਆਸਟ੍ਰੇਲੀਅਨ ਸੈਨਿਕਾਂ ਨਾਲ ਬਾਕਾਇਦਾ ਵਾਪਸ ਆਸਟ੍ਰੇਲੀਆ ਮੁੜੇ। ਤਕਰੀਬਨ 2 ਮਹੀਨੇ ਪਹਿਲਾਂ ਕੈਨੇਡਾ ਵਿੱਚ ਵਸੇ ਇੱਕ ਪ੍ਰਾਈਵੇਟ ਕਲੈਕਟਰ ਗੁਰਮੀਤ ਸਿੰਘ ਜੀ ਨੇ ਮੇਰੇ ਨਾਲ ਸੰਪਰਕ ਕੀਤਾ, ਅਤੇ ਕੁਝ ਈਮੇਲਸ ਦੇ ਵਟਾਂਦਰੇ ਤੋਂ ਬਾਅਦ ਜਦ ਮੈਨੂੰ ਉਨ੍ਹਾਂ ਨੇ ਦੱਸਿਆ ਕਿ ਆਸਟ੍ਰੇਲੀਅਨ ਸੈਨਿਕ ਪ੍ਰਾਈਵੇਟ ਗਣੇਸ਼ਾ ਸਿੰਘ ਦੇ 2 ਮੈਡਲ ਉਨ੍ਹਾਂ ਦੀ ਆਪਣੀ ਪ੍ਰਾਈਵੇਟ ਕਲੈਕਸ਼ਨ ਵਿੱਚ ਹਨ, ਤਾਂ ਮੈਨੂੰ ਇੰਝ ਪ੍ਰਤੀਤ ਹੋਇਆ ਕਿ ਮੇਰੇ ਆਪਣੇ ਬਜ਼ੁਰਗ ਦੀ ਯਾਦਗਾਰ ਮਿਲ ਗਈ ਹੈ। ਪ੍ਰਾਈਵੇਟ ਗਣੇਸ਼ਾ ਸਿੰਘ ਦੇ 2 ਮੈਡਲਸ ਦੀਆਂ ਤਸਵੀਰਾਂ ਅਸੀਂ ਅੱਜ ਆਪਣੇ ਫੇਸਬੁੱਕ ਪੇਜ ਤੇ ਪਾਈਆਂ ਹਨ, ਜ਼ਰੂਰ ਵੇਖਣਾ, ਕਿਉਂਕਿ ਮੈਨੂੰ ਯਕੀਨ ਹੈ ਕਿ ਉਸਦਾ ਵੇਰਵਾ ਪੜ੍ਹ ਕੇ ਤੁਹਾਡੀ ਰਗਾਂ ਵਿੱਚ ਵੀ ਖੂਨ ਹੋਰ ਤੇਜ਼ੀ ਨਾਲ ਵਹਿਣਾ ਸ਼ੁਰੂ ਹੋ ਜਾਵੇਗਾ, ਅਤੇ ਤੁਹਾਡਾ ਮਸਤਕ ਵੀ ਮਾਣ ਤੇ ਫਖਰ ਨਾਲ ਉੱਚਾ ਹੋ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਗੁਰਮੀਤ ਜੀ ਅਤੇ ਉਨ੍ਹਾਂ ਵਰਗੇ ਦੂਰਅੰਦੇਸ਼ ਤੇ ਦਰਿਆਦਿਲ ਸਿੱਖਾਂ ਨੇ ਕੌਮ ਦੇ ਇਤਿਹਾਸ ਤੇ ਅਮੀਰ ਵਿਰਸੇ ਨੂੰ ਸਾਂਭਣ ਲਈ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਖੋਲ੍ਹਿਆ ਹੈ। ਜਿੱਥੇ ਕਿੱਥੇ ਆਕਸ਼ਨ ਹੁੰਦੀ ਹੈ ਜਾਂ ਅਗਰ ਪ੍ਰਾਈਵੇਟ ਕਲੈਕਟਰਸ ਜਾਂ ਪਰਿਵਾਰ ਪੁਰਾਣੇ ਮੈਡਲਸ ਤੇ ਨਾਯਾਬ ਵਸਤਾਂ ਵੇਚਦੇ ਹਨ, ਤਾਂ ਗੁਰਮੀਤ ਜੀ ਵਰਗੇ ਕਲੈਕਟਰਸ ਬੋਲੀ ਪਾ ਕੇ ਖਰੀਦ ਲੈਂਦੇ ਹਨ ਅਤੇ ਕੌਮ ਨੂੰ ਸਮਰਪਿਤ ਕਰ ਦਿੰਦੇ ਹਨ। ਮੇਰੀਆਂ ਲੱਖ ਕੋਸ਼ਿਸ਼ਾਂ ਬਾਵਜੂਦ ਗੁਰਮੀਤ ਜੀ ਨੇ ਇੰਟਰਵਿਊ ਵਿੱਚ ਹਿੱਸਾ ਪਾਉਣ ਤੋਂ ਇਨਕਾਰ ਕਰ ਦਿੱਤਾ, ਪਰ ਉਨ੍ਹਾਂ ਨੇ ਮੇਰਾ ਰਾਬਤਾ ਕਰਵਾਇਆ ਹੈ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦੇ ਮੀਡੀਆ ਬੁਲਾਰੇ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਪ੍ਰਦੀਪ ਸਿੰਘ ਨਾਗਰਾ ਹੋਰਾਂ ਨਾਲ। ਅਸੀਂ ਅੱਜ ਤੇ ਕੱਲ SBS ਪੰਜਾਬੀ ਪ੍ਰੋਗਰਾਮ ਵਿੱਚ ਪ੍ਰਦੀਪ ਜੀ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ, ਜੋ ਸਾਨੂੰ ਦੱਸਣਗੇ ਕਿ ਟੋਰਾਂਟੋ ਦਾ ਇਹ ਅਜਾਇਬ ਘਰ ਦੁਨਿਆਵੀ ਪੱਧਰ ਤੇ ਸਾਡਾ ਵਿਰਸਾ ਕਿਵੇਂ ਸਾਂਭ ਰਿਹਾ ਹੈ। ਆਓ ਪ੍ਰਦੀਪ ਸਿੰਘ ਨਾਗਰਾ ਨਾਲ ਇਹ ਮੁਲਾਕਾਤ ਆਰੰਭ ਕਰਦੇ ਹਾਂ।
SBS Radio, 7 billion stories and counting.
ਪ੍ਰਦੀਪ ਸਿੰਘ ਜੀ, SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਜੀ। ਜੀ, ਤੁਸੀਂ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਹੋ, ਇਸ ਮਿਊਜ਼ੀਅਮ ਬਾਰੇ ਦੱਸੋ, ਕਿਸ ਕਿਸਮ ਦੀ ਪ੍ਰਦਰਸ਼ਨੀਆਂ ਹਨ ਇੱਥੇ ਤੇ ਕਦ ਬਣਿਆ ਸੀ
ਇਹ ਮਿਊਜ਼ੀਅਮ? ਆਈਡੀਆ ਤੋਂ 6-7 ਸਾਲ ਸੀ, ਇੱਧਰ ਗੱਲਾਂ ਕਰਦੇ ਸੀ ਕਿ ਗੁਰਦੁਆਰਾ ਤੋਂ ਵੱਧ ਸਾਡੀ ਕਮਿਊਨਿਟੀ ਇੱਥੇ ਕੀ ਇੰਸਟੀਟਿਊਸ਼ਨ ਬਣਾ ਸਕਦੇ ਆ। ਟੋਰਾਂਟੋ ਨਹੀਂ, ਹਰੇਕ ਸ਼ਹਿਰ ਵਿੱਚ ਤੇ ਸਾਡੀ ਕਮਿਊਨਿਟੀ ਹੈਗੀ ਆ, ਕੋਈ ਨਾ ਕੋਈ ਤੌਰ ਤੇ ਕੋਈ ਇੰਸਟੀਟਿਊਸ਼ਨ ਹੋਣਾ ਚਾਹੀਦਾ ਜਿੱਥੇ ਕਮਿਊਨਿਟੀ ਇਕੱਠੀ ਹੋ ਸਕੀ ਆ, ਆਪਣੇ ਨੌਜਵਾਨਾਂ ਨੂੰ ਅਗਲੀ ਪੀੜ੍ਹੀਆਂ ਨੂੰ ਸਿਖਾ ਸਕੇ, ਆਪਣੀ ਹਿਸਟਰੀ ਵਗੈਰਾ ਐਜੂਕੇਟ ਕਰ ਸਕੇ, ਜਿਹੜੀ ਗ੍ਰੇਟਰ ਕਮਿਊਨਿਟੀ ਉਹਨੂੰ ਵੀ ਇੰਟੀਗ੍ਰੇਟ ਹੋਣ ਨੂੰ, ਨਾ ਸਾਡੀ ਹਿਸਟਰੀ ਕਿ ਜਿਹੜੀ ਸਿੱਖ ਟ੍ਰੈਡੀਸ਼ਨ ਆ ਇਹ ਸਿਰਫ ਪੰਜਾਬ ਦੀ ਟ੍ਰੈਡੀਸ਼ਨ ਨਹੀਂ, ਜਿਹੜੇ ਮਰਜ਼ੀ ਮੁਲਕ ਵਿੱਚ ਜਾ ਕੇ ਇਸਦੀ ਹਿੱਸਾ ਲਿਆ ਹੋਇਆ ਆ, ਮੈਂ ਲਈ ਜਾਂਦੇ ਆ, ਸਾਡੀ ਪੂਰੀ ਹਿਸਟਰੀ ਪਤਾ ਹੋਣਾ ਚਾਹੀਦਾ ਆ ਸਾਰਿਆਂ ਨੂੰ। ਸੋ ਉਸ ਤੌਰ ਤੇ ਇੱਕ ਮਿਊਜ਼ੀਅਮ ਦੀ ਆਈਡੀਆ ਬਣਿਆ ਹੋਇਆ ਸੀਗਾ, ਜਿਹੜੇ ਖਾਸ ਇਸੀ ਐਕਸੀਬਿਸ਼ਨ ਲੈਕਚਰ ਵਗੈਰਾ ਕਰਦੇ ਹੁੰਦੇ ਆ। ਮਨ ਵਿੱਚ ਆਇਆ ਸੀਗਾ ਕਿ ਇਹਨੂੰ ਪੂਰਾ ਇੰਸਟੀਟਿਊਸ਼ਨਲਾਈਜ਼ ਕਰਨਾ ਚਾਹੀਦਾ ਆ। ਸੋ ਆਲਮੋਸਟ 7-8 ਮਹੀਨੇ ਹੋਏ ਵਾ ਇਸ ਜਿਹੜੀ ਜਗ੍ਹਾ ਅਸੀਂ ਲੀਜ਼ ਤੇ ਲਈ ਵਾ, ਉੱਥੇ ਅਸੀਂ ਗੈਲਰੀ ਵੀ ਓਪਨ ਕੀਤੀ ਵਾ, ਨਾਲੇ ਜਿਹੜਾ ਸਾਡਾ ਜਗ੍ਹਾ ਨਾਲ ਖਾਏ ਆ ਉਹ ਸਾਡੇ ਫੋਏ ਏਰੀਆ ਉਹ ਵੀ ਅਸੀਂ ਯੂਜ਼ ਕਰ ਸਕਦੇ, ਉਹ ਸਾਡੇ ਨਾਲ ਫਿਰ ਅਸੀਂ ਐਕਸੀਬਿਸ਼ਨ ਵਗੈਰਾ ਵੀ ਰਖਾਉਂਦੇ ਆ ਉੱਥੇ। ਸੋ ਛੋਟੇ ਟਾਈਮ ਵਿੱਚ ਅਸੀਂ ਬਹੁਤ ਕੁਛ ਅਸੀਂ ਆਲਰੇਡੀ ਔਰਗਨਾਈਜ਼ ਕਰ ਲਿਆ ਔਰਗਨਾਈਜੇਸ਼ਨ ਤੌਰ ਤੇ, ਨਾ ਅਸੀਂ ਲੱਕੀ ਆ ਇੱਥੇ ਟੋਰਾਂਟੋ ਵੀ ਅੰਟੇਰੀਓ ਚ ਐਤਕੀ ਅਪ੍ਰੈਲ ਸਿੱਖ ਹੈਰੀਟੇਜ ਮੰਥ ਡਿਕਲੇਅਰ ਕੀਤਾ ਸੀਗਾ ਪ੍ਰੋਵਿੰਸ਼ੀਅਲ ਲੈਵਲ ਤੇ। ਸੋ ਉਹਦੀ ਜਿਹੜੀ ਪਹਿਲਾ ਸਾਲ ਦੀ ਐਨੀਵਰਸਰੀ ਸੀ, ਵੱਖਰੇ ਵੱਖਰੇ ਐਕਸੀਬਿਸ਼ਨ ਵਗੈਰਾ ਕਮਿਊਨਲਾਈਜ਼ ਇਕੱਠੇ ਕੀਤੇ ਸੀਗੇ, ਕਮੈਮੋਰੇਟਿਵ ਪੋਸਟਰ ਵੀ ਬਣਾਇਆ ਸੀਗਾ। ਨਾਲ ਦੇ ਨਾਲ ਇੱਥੇ ਕੈਨੇਡਾ ਵਿੱਚ ਦੋ ਵੱਖਰੀਆਂ ਐਨੀਵਰਸਰੀ ਐਤਕੀ 100 ਸਾਲ ਦੇ ਅਸੀਂ ਮਨਾਉਂਦੇ ਆ। ਇੱਕ ਜਿਹੜੀ ਸ਼ਿਪ ਸੀਗੀ ਕੋਮੋ ਗਾਟਰ ਮਾਰੂ, ਉਹਦੀ 1914 ਇੰਸੀਡੈਂਟ ਇੱਥੇ ਕੈਨੇਡਾ ਹੋਈ ਸੀਗੀ, ਉਹਦੀ ਵੀ ਅਸੀਂ ਐਨੀਵਰਸਰੀ ਮਨਾਈ ਹੋ ਸੀਗੀ ਕਿ ਮਈ ਵਿੱਚ 100 ਸਾਲ ਦੀ ਐਨੀਵਰਸਰੀ ਸੀਗੀ। ਨਾਲੇ ਹੁਣ ਆਲਮੋਸਟ ਅਗਸਤ ਸਤੰਬਰ ਅਕਤੂਬਰ ਵਿੱਚ ਅਸੀਂ ਜਿਹੜੇ World War I ਗ੍ਰੇਟ ਵਾਰ ਦੀ 100 ਸਾਲ ਦੀ ਐਨੀਵਰਸਰੀ ਮਨਾਉਣੀ ਆ
ਜੀ।
ਸੋ ਬਹੁਤ ਬਹੁਤ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਆ ਸਾਡੇ।
ਬਿਲਕੁਲ, ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ ਹੈ, ਕਿਉਂਕਿ ਇਤਿਹਾਸ ਬਾਰੇ ਪੜ੍ਹਨਾ ਇੱਕ ਗੱਲ ਹੈ, ਇਤਿਹਾਸ ਬਾਰੇ ਸੁਣਨਾ ਵੀ ਵੱਖਰੀ ਗੱਲ ਹੈ, ਪਰ ਉਸਨੂੰ ਵੇਖਣਾ, ਆਪਣੀ ਅੱਖਾਂ ਤੋਂ ਡਿੱਠਣਾ, ਉਹ ਬਹੁਤ ਹੀ ਵੱਡੀ ਚੀਜ਼ ਹੈ। ਸੋ ਜਿਸ ਤਰ੍ਹਾਂ ਤੁਸੀਂ ਇਹ ਪੁਰਾਤਨ ਚੀਜ਼ਾਂ ਨੂੰ ਇਕੱਤਰ ਕਰਕੇ ਗੈਲਰੀਜ਼ ਬਣਾਈਆਂ ਹਨ, ਨੁਮਾਇਸ਼ ਕੀਤੀ ਹੈ, ਮੇਰੇ ਖਿਆਲ ਬਹੁਤ ਚਲਾਗਾਯੋਗ ਗੱਲ ਹੈ। ਇਸ ਤੋਂ ਪਹਿਲਾਂ ਕਿ ਮੈਂ ਹੋਰ ਕਿਸੇ ਵੀ ਐਗਜ਼ਿਬਿਟ ਬਾਰੇ ਪੁੱਛਾਂ, ਮੈਂ ਗਨੇਸ਼ਾ ਸਿੰਘ ਦੇ ਮੈਡਲਸ ਬਾਰੇ ਜ਼ਰੂਰ ਪੁੱਛਣਾ ਚਾਹਾਂਗੀ, ਕਿਉਂਕਿ ਉਹ ਸਿੱਖ ਐਨਜ਼ੈਕ ਸਨ, ਸਾਨੂੰ ਉਹਨਾਂ ਦੀ ਕਹਾਣੀ ਬਹੁਤ ਹੀ ਸਾਡੇ ਦਿਲਾਂ ਦੇ ਕਰੀਬ ਹੈ। ਸੋ ਇਹ ਦੱਸੋ, ਤੁਹਾਡੇ ਕੋਲ ਗਨੇਸ਼ਾ ਸਿੰਘ ਦੇ ਮੈਡਲ ਕਿਵੇਂ ਆਏ?
ਸਭ ਹਿਸਟੋਰੀਅਨ ਆ, ਕਲੈਕਟਰਸ ਵਗੈਰਾ ਵੀ ਹੈਗੇ ਆ, ਰਾਈਟ ਨਾ? ਸੋ ਦੇਰ ਉਹ ਪੈਸ਼ਨ ਹੁੰਦਾ ਆ ਹਿਸਟਰੀ ਦੇ ਨਾਲ ਕਲੈਕਟਿੰਗ ਦਾ, ਉਹਦਾ ਮੋਬਲਾਈਜ਼ ਹੋ ਜਾਂਦਾ ਆ। ਜਿੱਦਾਂ ਤੁਸੀਂ ਕਹਿੰਦੇ ਆ ਕਿ ਜਿਹੜੀ ਚੀਜ਼ਾਂ ਅਸੀਂ ਜਿਹੜੀ ਪ੍ਰਿਜ਼ਰਵ ਵੀ ਕਰ ਸਕਦੇ ਆ। ਹੁਣ ਸਾਡਾ ਐਡਵਾਈਜ਼ਰ ਆਰਗਨਾਈਜੇਸ਼ਨ ਗੁਰਮੀਤ ਸਿੰਘ, ਉਹਦੀ ਸ਼ੌਂਕ ਮਿਲਟਰੀ ਦੀ ਆ, ਸਿੱਖ ਮਿਲਟਰੀ ਟ੍ਰੈਡੀਸ਼ਨ। ਸੋ ਉਹ ਕੋਲ ਵੱਖਰੇ ਵੱਖਰੇ ਮੈਡਲਸ ਹੈਗੇ ਆ ਆਪਣੇ ਸਿੱਖ ਕਮਿਊਨਿਟੀ ਦੇ, ਮੋਸਟਲੀ ਜਿਹੜੇ ਬ੍ਰਿਟਿਸ਼ ਇੰਡੀਆ ਦੇ ਫੌਜ ਵਗੈਰਾ ਸੀਗੇ, ਬਟ ਆਲਸੋ ਉਹਨਾਂ ਕੋਲ ਜਿਹੜਾ ਪਹਿਲਾ ਵਿਕਟੋਰੀਆ ਕ੍ਰਾਸ ਵਿਨਰ ਇਸ਼ਵਰ ਸਿੰਘ, ਉਹਨਾਂ ਦਾ ਰਿਬਨ ਬਾਰ ਹੈਗਾ ਆ, ਰਾਈਟ? ਸੋ ਦਾ ਸੋਲਜਰਸ ਵਗੈਰਾ ਦਿਨ ਮੈਡਲ ਨਹੀਂ ਪਾਉਣਾ ਚਾਹੁੰਦੇ ਸੀਗੇ, ਉਹ ਰਿਬਨ ਬਾਰ ਪਾਉਂਦੇ ਹੁੰਦੇ ਸੀਗੇ ਆਪਣੇ ਜੈਕਟ ਵਗੈਰਾ ਤੇ। ਪਹਿਲਾ ਵਿਕਟੋਰੀਆ ਕ੍ਰਾਸ ਮੈਂ ਓਨਲੀ ਰਿਬਨ ਬਾਰ ਵਿਦ ਵਿਕਟੋਰੀਆ ਕ੍ਰਾਸ ਪਹਿਲਾਂ ਈਸ਼ਰ ਸਿੰਘ ਦੇ ਸਰਕਲ ਹੈਗਾ ਆ।
ਈਸ਼ਰ ਸਿੰਘ ਤੁਸੀਂ ਨਾਂ ਦੱਸਿਆ?
ਹਾਂਜੀ
ਜੀ।
ਸੋ ਇੱਧਰ ਹਾਈ ਕੁਆਲਿਟੀ ਆਰਟਿਫੈਕਟ ਹੈਗੇ ਆ, ਅਸੀਂ ਕਲੈਕਟ ਵੀ ਕਰਦੇ ਹੁੰਦੇ, ਅਸੀਂ ਇਹ ਦੇਖਦੇ ਹੁੰਦੇ ਕਿ ਸਿਰਫ ਕੈਨੇਡੀਅਨ ਸਿੱਖ ਐਕਸਪੀਰੀਅੰਸ ਨਹੀਂ, ਕਿ ਬ੍ਰਿਟਿਸ਼ ਇੰਡੀਅਨ ਐਕਸਪੀਰੀਅੰਸ ਨਹੀਂ, ਕਿ ਇੰਗਲੈਂਡ ਵਾਲੇ ਨਹੀਂ, ਕਿ ਅਮੈਰੀਕਾ ਵਾਲੇ ਨਹੀਂ, ਨਾਲ ਦੇ ਨਾਲ ਤੁਸੀਂ ਹੁਣ ਆਸਟ੍ਰੇਲੀਆ ਦੇ ਵੀ ਐਕਸਪੀਰੀਅੰਸ, ਰਾਈਟ? ਸੋ ਗੁਰਮੀਤ ਉਹਨਾਂ ਨੇ ਮੈਡਲ ਸੋਨੀ ਬਾਏ ਕੀਤੇ ਸੀਗੇ।
ਸੋ ਉਹਨਾਂ ਨੇ, ਗੁਰਮੀਤ ਜੀ ਨੇ ਇਹ ਵਾਲੇ ਮੈਡਲਸ ਖਰੀਦੇ ਹਨ ਜਿਹੜੇ ਗਨੇਸ਼ਾ ਸਿੰਘ ਦੇ ਨੇ, ਦੋ ਨੇ, ਇੱਕ ਵਿਕਟਰੀ ਮੈਡਲ ਹੈ ਅਤੇ ਇੱਕ ਬ੍ਰਿਟਿਸ਼ ਵਾਰ ਮੈਡਲ ਹੈ। ਤੇ ਮੇਰੇ ਖਿਆਲ, ਮੈਂ ਥੋੜਾ ਪੜ੍ਹ ਰਹੀ ਸੀ ਇਹਦੇ ਬਾਰੇ, ਆਮ ਤੌਰ ਤੇ ਜਿਹੜੇ ਗੋਰੇ ਸੋਲਜਰਸ ਸਨ ਉਹਨਾਂ ਨੂੰ ਸਿਲਵਰ ਦਾ ਮੈਡਲ ਦਿੱਤਾ ਜਾਂਦਾ ਸੀ, ਤੇ ਜਿਹੜੇ ਇੰਡੀਅਨਸ ਦੂਸਰੇ ਸਨ ਉਹਨਾਂ ਨੂੰ ਬ੍ਰੌਨਜ਼ ਮੈਡਲ ਦਿੱਤਾ ਜਾਂਦਾ ਸੀ। ਸੋ ਇਹ ਬ੍ਰੌਨਜ਼ ਵਾਲਾ ਮੈਡਲ ਹੈ। ਸੋ ਇਹ ਗੁਰਮੀਤ ਜੀ ਕੋਲ ਕਿੱਥੋਂ ਆਏ, ਕਿੱਥੋਂ ਖਰੀਦੇ ਉਹਨਾਂ ਨੇ?
ਪਿਕਅਪ ਕਰ ਲੈਂਦੇ, ਟ੍ਰੇਡ ਕਰਦੇ ਹੁੰਦੇ ਆ, ਆਕਸ਼ਨ ਵਗੈਰਾ ਹੁੰਦੇ ਆ। ਸੋ ਰਿਬਨ ਬਾਰ ਹੁੰਦੇ ਆ, ਕੋਈ ਮੈਡਲਸ ਹੋਵੇ, ਕੋਈ ਡੈਸਕ ਪਲੈਕ ਹੋਵੇ, ਕੋਈ ਯੂਨੀਫਾਰਮ ਹੋਵੇ, ਕੋਈ ਬਟਨਸ ਹੋਵੇ, ਕੋਈ ਪਗੜੀ ਬੈਗ ਹੋਵੇ, ਫੋਟੋਆਂ ਵਗੈਰਾ, ਫੋਟੋਗ੍ਰਾਫ ਹੋਵੇ, ਰੈਜੀਮੈਂਟ ਦੇ ਆ, ਵੱਖਰੇ ਵੱਖਰੇ ਥਾਂ ਤੋਂ, ਵੱਖਰੇ ਵੱਖਰੇ ਸੋਰਸਿਸ ਤੋਂ
ਕਲੈਕਟ ਕੀਤੇ। ਸੋ ਇਹਨਾਂ, ਇਹ ਜਿਹੜੇ ਗਨੇਸ਼ਾ ਸਿੰਘ ਦੇ ਮੈਡਲ, ਇਹਦੇ ਨਾਲ ਲਿਖਿਆ ਕਿ ਵਿਦ ਕੰਪਲੀਟ ਸਰਵਿਸ ਰਿਕਾਰਡ, ਸੋ ਕਿੱਥੇ ਗਏ, ਕਿੱਥੇ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਸੀ, ਉਸ ਬਾਰੇ ਪੂਰਾ ਵੇਰਵਾ ਹੈ।
ਇੱਧਰਲੀ ਚੀਜ਼ਾਂ ਜਿੱਦਾਂ ਤੁਸੀਂ ਕਹਿੰਦੇ ਕੰਪਲੀਟ ਸਰਵਿਸ ਰੈਕਡ ਵਗੈਰਾ, ਤੁਸੀਂ ਦੇਖ ਸਕਦੇ ਕਿ ਕਦ ਉਹਨੇ ਸਾਈਨ ਅਪ ਕੀਤਾ, ਉਹਨੂੰ ਕਹਿੰਦੇ ਹੁੰਦੇ ਐਟੈਸਟੇਸ਼ਨ ਪੇਪਰਸ, ਰਾਈਟ? ਸੋ ਉਹਨੇ ਜਦ ਰਜਿਸਟਰ ਕੀਤਾ ਆ ਆਰਮੀ ਜੁਆਇਨ ਕਰਨ ਨੂੰ, ਫਿਰ ਕਿਹੜੇ ਦਿਨ ਤੇ ਇੱਥੋਂ ਸ਼ਿਪ ਤੋਂ ਤੁਰੇ, ਕਿੱਥੇ ਪਹੁੰਚੇ, ਕਿੱਥੇ ਕਿੱਥੇ ਵੱਖਰੇ ਬਾਰ ਹੋਏ ਸੀਗੇ, ਦਿਨ ਉਹਨਾਂ ਦੀ ਸੱਤਾਂ ਲੱਗੀਆਂ, ਕਦ ਮੁੜ ਕੇ ਆਇਆ, ਉਹ ਸਾਰਾ ਰੈਕਡ ਉਹਨਾਂ ਦੇ ਰੈਕਡ ਵਿੱਚ ਹੁੰਦਾ ਆ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਆ ਕਿ ਸਾਨੂੰ ਟਾਈਮ ਵੀ ਚਾਹੀਦਾ ਜਾਂ ਪੈਸ਼ਨ ਵੀ ਚਾਹੀਦਾ ਇੱਧਰ ਰਿਸਰਚ ਵਗੈਰਾ ਕਰਨ ਨੂੰ।
SBS Radio, 7 billion stories and counting.
ਤੁਸੀਂ ਗੱਲਾਂ ਸੁਣ ਰਹੇ ਹੋ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦੇ ਪਰਦੀਪ ਸਿੰਘ ਨਾਗਰਾ ਜੀ ਦੀਆਂ। ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਨਾਲ ਹੋਰ ਗੱਲਾਂ ਕਰੀਏ, ਇੰਡੀਅਨ ਐਨਜ਼ੈਕ ਪ੍ਰਾਈਵੇਟ ਗਣੇਸ਼ਾ ਸਿੰਘ ਬਾਰੇ ਪ੍ਰਾਪਤ ਹੋਈ ਰਿਸਰਚ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨਾ ਚਾਹੁੰਦੀ ਹਾਂ। ਜਿਵੇਂ ਤੁਸੀਂ ਸੁਣਿਆ ਕਿ ਇਹਨਾਂ ਦਾ ਪੂਰਾ ਸਰਵਿਸ ਰਿਕਾਰਡ ਇਹਨਾਂ ਦੇ ਮੈਡਲਸ ਦੇ ਨਾਲ ਮੌਜੂਦ ਹੈ, ਉਸ ਤੋਂ ਪਤਾ ਚੱਲਦਾ ਹੈ ਕਿ ਗਣੇਸ਼ਾ ਸਿੰਘ 11 ਸਤੰਬਰ ਸੰਨ 1916 ਵਿੱਚ ਆਸਟ੍ਰੇਲੀਅਨ ਸੈਨਾ ਵਿੱਚ ਭਰਤੀ ਹੋਏ ਸਨ। ਉਸ ਵੇਲੇ ਉਹਨਾਂ ਦੀ ਉਮਰ ਤਕਰੀਬਨ 36 ਸਾਲ ਸੀ। ਉਹਨਾਂ ਨੂੰ ਆਸਟ੍ਰੇਲੀਅਨ ਇੰਪੀਰੀਅਲ ਫੋਰਸ ਦੀ 10th ਬਟਾਲੀਅਨ ਵਿੱਚ ਸ਼ਾਮਿਲ ਕੀਤਾ ਗਿਆ ਅਤੇ 23 ਜੂਨ ਸੰਨ 1917 ਨੂੰ ਉਹ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਤੋਂ HMAT ਬੋਰਡਾ ਤੇ ਸਵਾਰ ਹੋ ਕੇ ਪਹਿਲੀ ਵਿਸ਼ਵ ਯੁੱਧ ਵਿੱਚ ਹਿੱਸਾ ਪਾਉਣ ਨਿਕਲੇ। ਉਹਨਾਂ ਨੇ ਫਰਾਂਸ ਦੇ ਆਪਰੇਸ਼ਨਸ ਅਤੇ ਫਲੈਂਡਰਸ ਦੀ ਚੜ੍ਹਾਈ ਵਿੱਚ ਹਿੱਸਾ ਪਾਇਆ ਅਤੇ ਸਰਵਿਸ ਰਿਕਾਰਡਸ ਅਨੁਸਾਰ ਉਹ ਚੰਦ ਮਹੀਨਿਆਂ ਬਾਅਦ ਇੰਨੇ ਬਿਮਾਰ ਹੋ ਗਏ ਕਿ 20 ਸਤੰਬਰ ਸੰਨ 1918 ਨੂੰ ਉਹਨਾਂ ਨੂੰ ਮੈਡੀਕਲੀ ਅਨਫਿਟ ਕਰਾਰ ਕਰਕੇ ਆਸਟ੍ਰੇਲੀਅਨ ਫੌਜ ਤੋਂ ਛੁੱਟੀ ਦਿੱਤੀ ਗਈ। ਰਿਕਾਰਡਸ ਅਨੁਸਾਰ ਗਣੇਸ਼ਾ ਸਿੰਘ 6 ਜੂਨ 1918 ਨੂੰ ਐਡੀਲੇਡ ਪੁੱਜੇ ਅਤੇ ਵਾਪਸ ਵੇਕਰੀ ਚਲੇ ਗਏ ਜਿੱਥੋਂ ਉਹ ਆਸਟ੍ਰੇਲੀਅਨ ਫੌਜ ਵਿੱਚ ਭਰਤੀ ਹੋਏ ਸਨ। ਉਸ ਵੇਲੇ ਉਹਨਾਂ ਦੀ ਉਮਰ ਤਕਰੀਬਨ 38 ਵਰੇ ਸੀ। ਹੋਰ ਪੜਤਾਲ ਕਰਨ ਤੇ ਪਤਾ ਚੱਲਦਾ ਹੈ ਕਿ ਗਣੇਸ਼ਾ ਸਿੰਘ ਦਾ ਜਨਮ ਜਲੰਧਰ ਦੇ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਪਿੰਡ ਰਾਏਪੁਰ ਵਿਖੇ ਹੋਇਆ ਸੀ। ਜਾਪਦਾ ਹੈ ਕਿ ਉਹ ਸੰਨ 1908 ਜਾਂ 1909 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਕੁਝ ਚਿਰ ਉਹਨਾਂ ਨੇ ਹੌਕਰ ਬਣ ਕੇ ਪਿੰਡ ਪਿੰਡ ਜਾ ਕੇ ਸਮਾਨ ਵੇਚਿਆ ਅਤੇ ਆਮ ਆਸਟ੍ਰੇਲੀਅਨਸ ਉਹਨਾਂ ਨੂੰ ਜਿਮੀ ਸੱਦੇ ਸਨ। ਫਿਰ ਪਤਾ ਚੱਲਦਾ ਹੈ ਕਿ ਸੰਨ 1910 ਵਿੱਚ ਉਹ ਸਾਊਥ ਆਸਟ੍ਰੇਲੀਆ ਦੇ ਸ਼ਹਿਰ ਲੌਕਸਟਨ ਵਿੱਚ ਕੰਮ ਕਰਨ ਆਏ, ਕਿਉਂਕਿ ਉਹਨਾਂ ਦੀ ਜਾਣ ਪਛਾਣ ਲੌਕਸਟਨ ਦੇ ਇੱਕ ਸਟੋਰਕੀਪਰ ਰੋਡਾ ਸਿੰਘ ਨਾਲ ਸੀ। ਸੋ ਫੌਜ ਵਿੱਚ ਭਰਤੀ ਹੋਣ ਤੀਕਰ ਗਣੇਸ਼ਾ ਸਿੰਘ ਨੇ ਉਸੇ ਸਟੋਰ ਵਿੱਚ ਕੰਮਕਾਜ ਕੀਤਾ। ਇਹ ਵੀ ਪਤਾ ਚੱਲਦਾ ਹੈ ਕਿ ਪਹਿਲੀ ਵਿਸ਼ਵ ਜੰਗ ਵਿੱਚ ਇੰਡੀਅਨ ਐਨਜ਼ੈਕ ਵਜੋਂ ਲੜਨ ਤੋਂ ਬਾਅਦ ਗਣੇਸ਼ਾ ਸਿੰਘ ਵਾਪਸ ਸਾਊਥ ਆਸਟ੍ਰੇਲੀਆ ਦੇ ਸ਼ਹਿਰ ਵੇਕਰੀ ਪਰਤੇ। 63 ਸਾਲ ਦੀ ਉਮਰ ਵਿੱਚ ਉਹਨਾਂ ਨੇ ਚਲਾਨਾ ਕੀਤਾ ਅਤੇ ਉਹਨਾਂ ਨੇ ਕਦੀ ਵੀ ਵਿਆਹ ਨਹੀਂ ਸੀ ਕੀਤਾ, ਸੋ ਉਹਨਾਂ ਦੀ ਕੋਈ ਸੰਤਾਨ ਨਹੀਂ ਹੈ। ਸੋ ਐਸੀ ਕੁਝ ਰਿਸਰਚ ਜੋ ਕਿ ਕੈਨੇਡਾ ਦੇ ਸ਼ਹਿਰ ਟੋਰੋਂਟੋ ਵਿਖੇ ਗੁਰਮੀਤ ਸਿੰਘ ਜੀ ਨੇ ਇਕੱਤਰ ਕੀਤੀ ਹੈ ਅਤੇ ਅੱਜ SBS ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ, ਤਾਂ ਕਿ ਆਸਟ੍ਰੇਲੀਆ ਦੇ ਇਸ ਪੁੱਤਰ ਗਣੇਸ਼ਾ ਸਿੰਘ ਬਾਰੇ ਸਭ ਨੂੰ ਪਤਾ ਚੱਲੇ। ਉਮੀਦ ਹੈ ਕਿ ਕਦੀ ਅੱਗੇ ਚੱਲ ਕੇ ਗੁਰਮੀਤ ਜੀ ਵੀ ਇੰਟਰਵਿਊ ਵਾਸਤੇ ਰਾਜ਼ੀ ਜ਼ਰੂਰ ਹੋਣਗੇ। ਪਰ ਸਲਾਮ ਹੈ ਇਹਨਾਂ ਦੇ ਜਜ਼ਬੇ ਨੂੰ ਜੋ ਪ੍ਰਦੇਸ਼ ਵਿੱਚ ਬੈਠੇ ਵੱਖ ਵੱਖ ਮੁਲਕਾਂ ਨਾਲ ਜੁੜੇ ਸਿੱਖ ਇਤਿਹਾਸ ਨੂੰ ਇਕੱਤਰ ਕਰ ਰਹੇ ਹਨ ਅਤੇ ਆਉਂਦੀਆਂ ਪੀੜ੍ਹੀਆਂ ਵਾਸਤੇ ਇਸ ਵਿਰਸੇ ਦਾ ਸ਼ਾਨਦਾਰ ਖਜ਼ਾਨਾ ਜੋੜ ਰਹੇ ਹਨ। ਆ ਹੁਣ ਪ੍ਰਦੀਪ ਸਿੰਘ ਨਾਗਰਾ ਜੀ ਨਾਲ ਕੁਝ ਹੋਰ ਗੱਲਾਂ ਬਾਤਾਂ ਕਰਦੇ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰਮੀਤ ਜੀ, ਪ੍ਰਦੀਪ ਜੀ ਅਤੇ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਨਾਲ ਜੁੜੇ ਹੋਰ ਲੋਕ ਕਿਸ ਮੰਤਵ ਨਾਲ ਇਹ ਕੰਮਕਾਜ ਕਰ ਰਹੇ ਹਨ। ਹੁਣ ਪ੍ਰਦੀਪ, ਤੁਸੀਂ ਪੇਸ਼ੇ ਵੱਲੋਂ ਇਤਿਹਾਸਕਾਰ ਤੇ ਨਹੀਂ ਹੋ, ਹਿਸਟੋਰੀਅਨ ਤੇ ਨਹੀਂ ਹੋ, ਤੁਹਾਡੀ ਦਿਲਚਸਪੀ ਇਸ ਵਿੱਚ ਕਿਵੇਂ ਪਈ ਤੇ ਤੁਸੀਂ ਕੀ ਘਰ ਵਿੱਚ ਵੀ ਇਹੀ ਸਾਰੇ ਨਾਇਆਬ ਵਸਤਾਂ ਰੱਖੀਆਂ ਹੋਈਆਂ ਨੇ?
ਇੱਕ ਚੀਜ਼ ਸੀਗੀ ਸਾਡੀ ਜਿਹੜੇ ਅਸੀਂ ਤਾਂ ਇਕੱਠੇ ਹੋਏ ਸੀਗੇ, ਅਸੀਂ ਤਾਂ ਹੀ ਇਕੱਠੇ ਹੋਏ ਸੀਗੇ ਕਿ ਜਿਹੜੀ ਕਲੈਕਸ਼ਨ ਤੌਰ ਤੇ ਆ, ਅਸੀਂ ਚਾਹੁੰਦੇ ਨਹੀਂ ਕਿ ਆਪਣੇ ਘਰ ਵਿੱਚ ਰਹਿਵੇ। ਪ੍ਰੋਬਲਮ ਇਹ ਹੁੰਦੀ ਆ ਜਿਹੜੇ ਇਕੱਠੇ ਹੁੰਦੇ ਆ, ਉਹਨੇ ਆਪਣੀ ਲਾਈਫ ਟਾਈਮ 20-30 ਸਾਲ ਲਾ ਕੇ ਇਕੱਠੇ ਚੀਜ਼ਾਂ ਕਰਕੇ ਬਸ ਕੋਈ ਡਰੋਅਰ ਵਿੱਚ ਰੱਖੀ ਹੋਵੇ ਕਿ ਕੋਈ ਸੇਫ ਵਿੱਚ ਰੱਖੀ ਹੁੰਦੀ ਆ, ਮੈਂ ਕਿਸੇ ਨੂੰ ਨੀ ਫਾਇਦਾ। ਮੈਂ ਤੇ ਆਪਣੇ ਘਰ ਵਿੱਚ ਵੀ 2-3 ਸੋਹਣੇ ਚੀਜ਼ਾਂ ਤੰਗ ਵੀ ਦਿੱਤੀ ਆ, ਕਿਹਨੂੰ ਫਾਇਦਾ ਆ? ਅਸੀਂ ਇਸ ਤੌਰ ਤੇ ਕਲੈਕਟ ਕਰਦੇ ਹਾਂ ਕਿ ਅਸੀਂ ਜਿਹੜੇ ਜਿਹੜੇ ਕੁਛ ਮਰਜ਼ੀ ਜ਼ਿਕਰ ਕਰਦੇ ਸੀ, ਅਸੀਂ ਚਾਹੁੰਦੇ ਕਿ ਉਹ ਚੀਜ਼ ਕਿ ਉਹ ਆਪਦੇ ਤੋਂ ਵੱਧ ਅਸੀਂ ਕੀ ਕਰ ਦਿੱਤੇ ਉਸ ਹਿਸਾਬ ਨਾਲ। ਸੋ ਜਿਹੜੇ ਮਿਊਜ਼ੀਅਮ ਤੌਰ ਤੇ ਅਸੀਂ ਕਨੈਕਟ ਕਰ ਸਕਦੇ ਆਪਣੀ ਕਮਿਊਨਿਟੀ, ਆਪਣੀ ਹਿਸਟਰੀ ਨਾਲ ਸਭ ਕੁਛ, ਤਾਂ ਹੀ ਉਹ ਚੀਜ਼ ਦੇ ਨਾਲ ਆਦਿ ਫਾਇਦਾ ਬਣ ਸਕਦਾ ਆ, ਨਾ ਕਿ ਆਪਣੇ ਓਨ ਈਗੋ ਕੇ ਸ਼ੌਂਕ ਲਈ ਆਪਣੇ ਘਰ ਵਿੱਚ ਰੱਖਣੇ ਹਨ। ਸੋ ਜਿਹੜੇ ਅਸੀਂ ਸਰਕਲ ਵਿੱਚ ਅਸੀਂ ਕਲੈਕਟਰ ਹੈਗੇ ਆ, ਮੈਂ ਹਿਸਟੋਰੀਅਨ ਹੈਗੇ, ਅਸੀਂ ਇਹ ਤੌਰ ਤੇ ਕਰਦੇ ਹਾਂ ਕਿ ਅਸੀਂ ਬੁੱਕਾਂ ਵਿੱਚ ਵੀ ਅਸੀਂ ਇਕੱਠੇ ਇਹ ਆਬਜੈਕਟ ਵਗੈਰਾ ਅਸੀਂ ਸ਼ੇਅਰ ਕਰ ਸਕਦੇ ਕਿ ਦੇਖੋ ਕਿਤਾਬ ਛਾਪਣੀ ਹੈ ਕੁਛ ਏਦਾਂ, ਕਿ ਇੱਕ ਰਿਸੋਰਸ ਬਣ ਜਾਂਦਾ ਆ ਬਿਗਰ ਦੈਨ ਯੂ ਆਬਜੈਕਟ ਇਟਸੈਲਫ। ਸੋ ਅਸੀਂ ਚਾਹੁੰਦੇ ਹਾਂ ਕਿ ਚੰਗੇ ਚੰਗੇ ਐਗਜ਼ਿਬਿਟ ਖਿਲਾ ਸਕੇ, ਕਿ ਅਸੀਂ ਖੁੱਲ੍ਹੇ ਹੱਥ ਨਾਲ ਅਸੀਂ ਆਪਣੇ ਆਬਜੈਕਟ ਵਗੈਰਾ ਸ਼ੇਅਰ ਕਰਦੇ ਹਾਂ ਕਮਿਊਨਿਟੀ ਵਿੱਚ, ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਕੀਪ ਇਟ ਅਲਾਈਵ, ਰਾਈਟ। ਤੇ ਆਪਣੇ ਘਰ ਵਿੱਚ ਕੰਦੋ ਚੀਜ਼ ਸਿਰਫ ਆਬਜੈਕਟ ਹੁੰਦੀ ਆ, ਤੁਸੀਂ ਸ਼ੇਅਰ ਕਰਦੇ ਹੁੰਦੇ, ਜਿੱਦਾਂ ਨੌਲੇਜ ਸ਼ੇਅਰ ਕਰਦੇ ਆ, ਕਿ ਪੈਸ਼ਨ ਸ਼ੇਅਰ ਕਰਦੇ, ਕਿ ਵਾਫ ਸ਼ੇਅਰ ਕਰਦੇ,
ਆਪਣੀ ਜੇਬੋ ਖਰਚਾ ਕਰ ਰਹੇ ਹੋ ਤਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਇਕੱਠੀਆਂ ਕਰ ਸਕੋ ਪੂਰੀ ਕੌਮ ਵਾਸਤੇ।
ਹਾਂਜੀ ਹਾਂਜੀ।
ਮੈਨੂੰ ਦੱਸੋ ਕਿਵੇਂ ਸਮਾਂ ਕੱਢਦੇ ਹੋ, ਆਪਣੀ ਜੌਬ ਛੱਡ ਕੇ ਕਿਵੇਂ ਕਰਦੇ ਹੋ?
ਕੋਈ ਕਹਿੰਦੇ ਕਿ ਮੈਨੂੰ ਵੱਡਾ ਘਰ ਚਾਹੀਦਾ ਆ, ਵੱਡੀ ਐਕਸਪੈਂਸਿਵ ਗੱਡੀ ਹੋਵੇ, ਕਿ ਮੈਂ ਚਾਹੁੰਦਾ ਕੋਈ ਵੈਕੇਸ਼ਨ ਜਾਣਾ, ਕਿ ਵੱਖਰੇ ਵੱਖਰੇ ਕੱਪੜੇ ਵਗੈਰਾ ਚਾਹੀਦੇ ਆ, ਉਹ ਵੀ ਠੀਕ ਆ, ਉਹਦੇ ਸਭ ਕੁਛ ਹਿਸਾਬ ਨਾਲ ਇਹ ਵੀ ਸਾਨੂੰ ਸੋਚਣਾ ਪੈਣਾ ਆ। ਅਸੀਂ ਘਰ ਦੀ ਗੱਲ ਕਰਦੇ ਕਿ ਕਮਿਊਨਿਟੀ ਦੀ ਗੱਲ ਕਰਦੇ ਕਿ ਕੌਮ ਦੀ ਗੱਲ ਕਰਦੇ, ਜਿੰਨਾ ਕੁ ਮਰਜ਼ੀ ਸਾਡੇ ਦੋਸਤ ਮਿੱਤਰ ਹੋ ਸਕਦੇ ਆ ਵੱਖਰੇ ਫੇਸ ਕਮਿਊਨਿਟੀ ਤੋਂ, ਕਿ ਹੋਰ ਆਮ ਉਹਦੇ ਹੈਰੀਟੇਜ ਕਮਿਊਨਿਟੀ ਤੋਂ, ਹਾਈਲੀ ਅਨਲਾਈਕਲੀ ਕੋਈ ਕ੍ਰਿਸਚਨ ਨੇ ਕੋਈ ਸਿੱਖਾਂ ਦਾ ਗੁਰਦੁਆਰਾ ਬਣਾ ਲਗੇ, ਹਾਈਲੀ ਅਨਲਾਈਕਲੀ ਸਿੱਖ ਕੋਈ ਜੂਸ਼ ਕਮਿਊਨਿਟੀ ਦਾ ਸਿਨਾਗੋਗ ਬਣਾ ਲਗੇ ਆ। ਹਰੇਕ ਕਮਿਊਨਿਟੀ ਆਪਣੀ ਕਮਿਊਨਿਟੀ ਸਾਂਭੀ ਰੱਖਣੀ ਪੈਣੀ ਹੈ ਆਪੇ, ਕਿਸੇ ਹੋਰ ਆਪਣੀ ਕਮਿਊਨਿਟੀ ਨੂੰ ਨੀ ਸਾਂਭਣਾ, ਕਿਸੇ ਹੋਰ ਨੇ ਆਪਣੇ ਘਰ ਨੂੰ ਨੀ ਸਾਂਭਣਾ, ਸਾਨੂੰ ਆਪਣਾ ਘਰ ਵੀ ਆਪੇ ਸਾਂਭਣਾ ਪੈਂਦਾ ਹੁੰਦਾ ਆ, ਰਾਈਟ। ਸੋ ਇਹ ਸੋਚਦੇ ਅਸੀਂ ਨੀ ਸਾਂਭ ਸਕਦੇ ਆਪਣਾ ਹਿਸਟਰੀ, ਆਪਣਾ ਹੈਰੀਟੇਜ ਤੇ ਆਪਣੇ ਆਰਟੀਫੈਕਟਸ, ਤੇ ਕਿਹਨੂੰ ਕਹਿ ਸਕਦੇ ਕਿ ਸੰਭੋ ਸਾਡੇ ਲਈ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।